ਸਰੋਵਰਾਂ ਤੇ ਚਲੇ ਜਾਓ, ਗੁਰਦੁਆਰਿਆਂ ਤੇ ਚਲੇ ਜਾਓ, ਉੱਥੇ ਕੀ ਹੁੰਦਾ? ਉੱਥੇ ਬਗਲੇ ਭਗਤਾਂ ਨੂੰ ਬਗਲੇ ਹੁੰਦੇ, ਜਿਹਨਾਂ ਦੇ ਬੱਗੇ ਬੱਗਾ ਕੱਪੜੇ ਉਹ ਐਨ ਤੀਰਥਾਂ ਦੇ ਵਿੱਚ ਰਹਿੰਦੇ ਆ ਤੇ ਖਾਂਦੇ ਕੀ ਆ, ਉਹ ਤਾਕ ਚ ਰਹਿੰਦੇ ਨੀ ਵੀ ਕਦੋਂ ਡੱਡੀ ਹੱਥ ਚ ਆਵੇ ਕੋਈ ਮੱਛੀ ਸ਼ਿਕਾਰ ਤੇ ਉਹਨੂੰ ਖਾਈਏ। ਸਿੰਬਲ ਦਾ ਦਰਖਤ ਬਹੁਤ ਉੱਚਾ ਹੁੰਦਾ, ਉਹਦੇ ਲਾਲ ਲਾਲ ਫੁੱਲ ਦੂਰੋਂ ਦਿਸਦੇ ਜਾਨਵਰਾਂ ਨੂੰ। ਉਹ ਤੋਤੇ ਮੈਜਨ ਤੋਤੇ ਨੂੰ ਕਹਿੰਦੇ, ਤੋਤਾ ਉੜ ਕੇ ਜਾਂਦਾ ਵੀ ਉਹ ਬੜਾ ਲਾਲ ਸੂਹਾ ਫਲ ਲੱਗਾ, ਫਲ ਟਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ, ਬਸ ਬੜਾ ਉੱਚਾ ਸੁਣਦਾ, ਉਹਦਾ ਗਰਥ ਵੀ ਬੜਾ ਬੜਾ ਚੌੜਾ। ਸਿੰਬਲ ਦਾ ਦਰਖਤ ਜਿਹਨਾਂ ਨੇ ਦੇਖਿਆ ਮੈਨੂੰ ਸਾਨੂੰ ਪਤਾ ਬਹੁਤ ਉੱਚਾ ਹੁੰਦਾ, ਉਹਦੇ ਲਾਲ ਲਾਲ ਜੇ ਫਲ ਹੁੰਦੇ ਆ, ਲੇਕਿਨ ਉਹ ਕੰਮ ਕਿਸੇ ਨਹੀਂ ਆਉਂਦੇ। ਜਦੋਂ ਤੋਤਾ ਆਣ ਕੇ ਉਹਦੀ ਚੁੰਝ ਮਾਰਦਾ, ਉਹ ਚੁੰਝ ਇੰਨੀ ਅੰਦਰ ਖੁੰਮ ਜਾਂਦੀ, ਉੱਥੇ ਲੋਕ ਉੱਥੇ ਫੜਿਆ ਜਾਂਦਾ, ਨਾ ਉਹ ਨਿਕਲ ਸਕਦਾ ਨਾ ਉਹ ਮਾਰੀ ਜਾਂਦਾ। ਇਸ ਕਰਕੇ ਉਹ ਸਿੰਬਲ ਰੁੱਖ ਦੇ ਦੂਰੋਂ ਬੜੇ ਐਨ ਦੇਖ ਕੇ, ਇਸੇ ਤਰ੍ਹਾਂ ਜਿਹੜੇ ਬੜੇ ਬੜੇ ਲੋਕ ਜਾਂ ਸਾਧੂ ਬੜੇ ਬੜੇ ਬਾਹਰੋਂ ਇਸ ਤਰ੍ਹਾਂ ਹਿਪੋਕ੍ਰਾਈਟ ਨੇ ਜਿਹੜੇ ਕਿ ਦਿਖਾਵੇ 'ਚ ਹੋਰ ਅੰਦਰ ਹੋਰ ਮਹਾਰਾਜ, ਉਹਨਾਂ ਨੂੰ ਸਿੰਬਲ ਰੁੱਖ ਨਾ ਤਸ਼ਰੀ ਦੇਣੇ। ਬੜਾ ਘਾਟੀ ਦਾ ਪਹਾੜੀ ਦਾ ਰਾਹ ਚੜ੍ਹ ਰਿਹਾ, ਲੇਕਿਨ ਇੰਨਾ ਭਾਰ ਚੱਕਿਆ, ਰਾਹ ਵੀ ਬੜਾ ਔਖਾ ਤੇ ਉੱਤੇ ਗੁਨਾਹਾਂ ਦਾ ਪਾਪਾਂ ਦਾ ਸਿਰ ਤੇ ਪੰਡ ਇੰਨੀ ਭਾਰੀ ਹੈ, ਐਡਾ ਔਖਾ ਰਾਹ ਉਹ ਕਿੱਦਾਂ ਪਹੁੰਚੇਗਾ? ਮਹਾਰਾਜ ਕਹਿੰਦੇ ਪਹਾੜੀ ਰਾਸਤਾ ਹੈ ਵੀ ਚੜ੍ਹਾਈ ਦਾ ਬੜਾ ਔਖਾ, ਤੂੰ ਇੰਨਾ ਭਾਰ ਪਾਪਾਂ ਦਾ ਲੱਦਿਆ, ਤੂੰ ਹੌਲਾ ਹੋ ਕੇ ਅੱਗੇ ਜਾ, ਤਾਂ ਕਿ ਤੂੰ ਹੌਲਾ ਭਾਰ ਸਾਥ ਤੂੰ ਮੋਹਰੇ। ਪਿੰਡਾਂ ਸਾਂਝ ਕਹਾਵਤ ਹੈ ਵੀ ਹੌਲਾ ਭਾਰ ਸਾਥ ਤੂੰ ਮੋਹਰੇ, ਉਹ ਤੇ ਜਿਹੜਾ ਹੌਲਾ ਭਾਰ ਹੁੰਦਾ ਉਹ ਸਾਥੀਆਂ ਨਾਲ ਉਹ ਜਾਂਦਾ ਅੱਗੇ, ਜਿਹਦੇ ਕੋਲ ਏਡੀਆਂ ਪੰਡਾਂ ਭਾਰੀਆਂ ਪਾਪ ਦੀਆਂ ਮਾਰ ਮੋਹ ਦੀਆਂ, ਪਿੱਛੇ ਸਾਰਾ ਜੋ ਕੁਛ ਬੰਧਨਾਂ ਦੀਆਂ ਇੰਨਾ ਭਾਰ ਸਿਰ 'ਤੇ ਚੱਕਿਆ, ਉਹ ਉਸ ਸੁਰਤ ਨਾਲ ਹੌਲੀ ਕਿੱਦਾਂ ਹੋਣਾ ਜਿਹੜੇ ਜੀਂਦੇ ਜੀ ਸੁਰਤ ਹੌਲੀ ਨਹੀਂ। ਇਸ ਕਰਕੇ ਉਹ ਕਹਿੰਦਾ ਮੰਗਲੇ ਪਾਰੇ ਉਠਾਇਆ ਤੂੰ ਮੈਂ ਬਾਜ ਬਹੁਤ ਤੇ ਅੱਖੀ ਲੋਰੀ ਅਖੀਰ ਦੇ ਨਿਚੋੜ ਕੱਢਦੇ ਆ, ਔਰ ਅੱਜ ਦੀ ਬੈਠਕ ਦਾ ਅਖੀਰਲਾ ਸ਼ਬਦ ਹੈ ਚੰਗਾ ਨੇਕ ਕੰਮ ਕਰੀ। ਚੱਲ ਦੁਨੀਆਂ ਭਰ ਦੇ ਤੈਨੂੰ ਨੋਬਲ ਮੈਨ ਅਗਲੇ ਕਹਿਣ, ਮਹਾਰਾਜ ਨੇ ਕਹਿੰਦਾ ਛੁੱਟਣਾ ਫਿਰ ਵੀ ਨਹੀਂ, ਇਹ ਕਰਮ ਕਾਂਡ ਹੈ, ਇੱਕ ਚੀਜ਼ ਨਾ ਤੁਸੀਂ ਛੁੱਟੇਗਾ। ਉਹ ਮਹਾਰਾਜ ਅਖੀਰ ਤੇ ਨਿਚੋੜ ਕੱਢਦੇ ਆ
ਚੱਕਰੀਆਂ ਚੰਗੀਆਂ ਆਇਆ ਅਵਰ ਮੇਰਾ।
ਅਗਲੀ ਬੈਠਕ ਚ ਕੱਲ ਵੀ ਇਹ ਬੰਦਾ ਛੁੱਟੇ ਕਿੱਦਾਂ ਸਾਰਾ ਮਹਾਰਾਜ ਦੇ ਸ਼ਬਦ ਹੀ ਅਸੀਂ ਵੀ ਬੰਦਾ ਜੀਂਦੇ ਜੀ ਜੀਵਤ ਬੰਧਨ ਤੋੜੈ ਜੋ ਸ਼ਬਦ ਚੱਲ ਰਿਹਾ ਹੈ ਪਿੱਛੇ ਸਾਰੇ ਵੀ ਜੀਂਦੇ ਜੀ ਇਹ ਬੰਦਾ ਛੁੱਟੇ ਕਿਸ ਤਰ੍ਹਾਂ ਅਗਲੀ ਸਾਰੀ ਬੈਠਕ ਚ ਇਹੋ ਹੀ ਸ਼ਬਦ ਦੋ ਤਿੰਨ ਦਿਨ ਲਾਂਗੇ ਵੀ ਬੰਦਾ ਬੰਦਾ ਛੁੱਟੇ ਕਿੱਦਾਂ
ਆਨੇ ਜਮ ਤਲੇ ਦੇ।
ਸਿੰਗਾਰ ਬਣਾਇਆ, ਲੱਖ ਸਿੰਗਾਰ ਬਣਾਇਆ, ਸਾਰੇ ਜੇ ਨਾਹੀ ਸਾਰੇ ਜੇ ਨਾਹੀ ਲੱਖ ਸਿੰਗਾਰ
ਰੱਖਣ ਵਾਲਾ ਹੈ।
ਇਤ ਵੇਲੇ ਕੈਸਨ ਪ੍ਰੇਤ। ਜਦੋਂ ਦੇਹ ਮੌਤ ਹੋ ਗਈ ਉਸ ਵੇਲੇ ਇਹਨੂੰ ਕਹਿਣਾ ਇਹਨੂੰ ਛੇਤੀ ਨਾਲ ਘਰ ਚੋਂ ਕੱਢੋ, ਪ੍ਰੇਤ ਪਿਆ ਹੈ ਘਰ 'ਚ। ਉਸੇ ਸਰੀਰ ਨਾਲ ਜਿਹਦੇ ਨਾਲ ਲਪਟ ਲਪਟ ਪਿਆਰ ਕੀਤਾ, ਉਸ ਵੇਲੇ ਮਹਾਰਾਜ ਦੀ ਬਾਣੀ ਕਿਆ ਸਪਸ਼ਟ ਦੱਸਦੀ, ਕਹਿੰਦੀ ਉਸ ਵੇਲੇ ਤੈਨੂੰ ਜਿਹਨੇ ਤੂੰ ਸਾਰਿਆਂ ਨੂੰ ਇੰਨਾ ਪਿਆਰ ਕੀਤਾ, ਇਹ ਜਿਹੜੇ ਤੇਰੇ ਮੋਹ ਦੇ ਬੰਧਨ ਟੱਬਰ, ਉਸ ਵੇਲੇ ਇਹਨਾਂ ਨਾਲ ਸਾਰਿਆਂ ਨੇ ਕਹਿਣਾ ਪ੍ਰੇਤ ਪਈ ਹੈ। ਪ੍ਰੇਤ ਇਹ ਸਪਸ਼ਟ ਹੈ, ਅੱਜ ਕੱਲ੍ਹ ਵੀ ਰਿਵਾਜ਼ ਹੈ ਵੀ ਉਹ ਕਹਿੰਦੇ ਵੀ ਇਹਨੂੰ ਲੋ ਹਨੇਰਾ ਹੁਣ ਤੂੰ ਪਹਿਲਾਂ ਪਹਿਲਾਂ ਇਹਨੂੰ ਸਾੜਿਆਓ, ਕਿਉਂਕਿ ਇਹਦੇ 'ਚੋਂ ਇਹ ਹੁਣ ਪ੍ਰੇਤ ਹੈ। ਜਿੱਤ ਵੇਲੇ ਕੈਸਨ ਪ੍ਰੇਤ, ਉਹਦੇ ਵਿੱਚੋਂ ਜਿਹੜੀ ਕੱਢ ਕੇ ਚੀਜ਼ ਲਿਜਾਂਦੇ ਜਮਦੂਤ ਹੰਸ, ਆ ਜੀਵ ਆਤਮਾ ਉਹ ਪਕੜ ਚਲਾਇਨ ਦੂਤ ਜਮ, ਉਹ ਵਿੱਚੋਂ ਕੱਢ ਕੇ ਲੈ ਜਾਂਦੇ, ਪਰ ਕਿਸੇ ਨਾ ਦੇਣੀ ਪੇਤ। ਆਲੇ ਦੁਆਲੇ ਖੜੋਤੇ ਬੰਦਿਆਂ ਨੂੰ ਪਤਾ ਨਹੀਂ ਲੱਗਣ ਦਿੰਦੇ ਵੀ ਕਿਹੜੇ ਵੇਲੇ ਕਿਹੜੀ ਚੀਜ਼ ਅੰਦਰੋਂ ਕੱਢ ਕੇ ਲੈ ਗਈ। ਉਹ ਚੀਜ਼ ਕੱਢ ਕੇ ਲੈ ਜਾਂਦੇ ਨੇ ਦੇਹੀ ਕੇ ਸੰਗ ਰਹਿਤੇ ਕਹਾਂ ਗਏ। ਤਿੱਤ ਵੇਲੇ ਕੈਸਨ ਪ੍ਰੇਤ, ਇੱਕ ਲਫ਼ਜ਼ ਹੋਰ ਇਹਦੇ 'ਚ ਮੁਸ਼ਕਲ ਹੈ। ਹੱਥ ਮਰੋੜੇ ਤਨ ਕੱਪੇ, ਜਿਸ ਵੇਲੇ ਜਿੰਦ ਕੱਢਦੇ ਹਾਂ ਜਮਦੂਤ ਇਸ ਕਲਬੂਤ ਦੇ ਵਿੱਚੋਂ, ਇਨਸਾਨ ਦੇ ਇਸ ਸਰੀਰ ਦੇ ਵਿੱਚੋਂ, ਕਹਿੰਦੇ ਹੱਡਾਂ ਕੁ ਕੁੜਕਾਏ, ਹੱਡ ਕੜਕ ਜਾਂਦੇ ਆ। ਬੜੀ ਮੁਸ਼ਕਲ ਉਸ ਵੇਲੇ ਜਾਨ ਅੰਦਰੋਂ ਕੱਢਦੇ ਜਮਦੂਤ, ਅਤੇ ਸਾਰਾ ਸਰੀਰ ਉਸ ਵੇਲੇ ਹੱਥ ਮਰੋੜੇ ਤਨ ਕੱਪੇ, ਸਿਆਹ ਹੋ ਹੋਵਾ ਸੇਤ। ਸਿਆਹ ਕਹਿੰਦੇ ਲਾਲ ਰੰਗ ਨੂੰ, ਅਤੇ ਸੇਤ ਕਹਿੰਦੇ ਪੂਣੀ ਅਰਗਾ ਰੰਗ, ਚਿੱਟਾ ਰੰਗ। ਮੁਰਦਾ ਜਿਸ ਵੇਲੇ ਹੋ ਜਾਏ ਉਸ ਵੇਲੇ ਉਹਦਾ ਰੰਗ ਚਿੱਟਾ ਮੂੰਹ ਦਾ ਹੋ ਜਾਂਦਾ, ਅਤੇ ਪਹਿਲਾਂ ਉਹ ਲਾਲ ਹੁੰਦਾ। ਸਿਆਹ ਹੋਵਾ ਸੇਤ, ਹੱਥ ਮਰੋੜੇ ਤਨ ਕੱਪੇ, ਜਿਹਾ ਬੀਜੇ ਸੋ ਲਾਉਣੇ ਕਰਮਾ ਸੰਘੜਾ ਖੇਤ। ਜਿਸ ਜਿਸ ਤਰ੍ਹਾਂ ਕਿਸੇ ਨਾਲ ਬੀਜਿਆ ਹੁੰਦਾ, ਜਿਹੜਾ ਕਰਮ ਕਾਂਡਾਂ 'ਚ ਪਿਆ ਰਹਿੰਦਾ ਸਾਰੀ ਉਮਰ, ਨਾਮ ਨਹੀਂ ਜਪਦਾ, ਉਹ ਚੀਜ਼ ਵੱਢਦਾ। ਪਰ ਮਹਾਰਾਜ ਕਹਿੰਦੇ ਜੇ ਕਰਮ ਕਾਂਡ ਛੱਡ ਕੇ ਨਾਮ ਜਪਣ ਵਾਲੇ ਰਾਸਤੇ 'ਚ ਆ ਜਾਏ ਤਾਂ ਮਹਾਰਾਜ ਅਗਲਾ
ਅਖੀਰਲੀ ਤੁਕ ਤੇ ਇਹਦਾ ਨਿਬੇੜਾ ਕਰਦੇ ਆ। ਨਾਨਕ ਪ੍ਰਭ ਸਰਨਾਗਤਿ ਚਰਨ ਬਹੁਤ ਪ੍ਰਭ ਤੇਤ ਸੇ ਪਾਕਵੇ ਨਰਕ ਨ ਪਾਈਐ ਗੁਰ ਰੱਖਣ ਵਾਲਾ ਦੇਤ ਗੁਰ ਰੱਖਣ ਵਾਲਾ ਦੇਤ ਗੁਰ ਰੱਖਣ ਵਾਲਾ ਦੇਤ। ਅਵਾਸ਼ ਇਸ ਤੁਕ ਦੇ ਰਾਹੀਂ ਸਪਸ਼ਟ ਹੈ ਵੀ ਜਿਹੜਾ ਗੁਰ ਨਾਲ ਹੇਤ ਕਰੇਗਾ ਉਹ ਨਰਕਾਂ 'ਚ ਨਹੀਂ ਜਾਏਗਾ। ਰਾਰੇ ਦੇ ਪੈਰ ਨੂੰ ਔਂਕੜ ਹੈ ਇੱਥੇ, ਗੁਰ ਸ਼ਬਦ ਦਾ ਇਸ਼ਾਰਾ ਹੈ। ਜਿਹੜਾ ਗੁਰ ਸ਼ਬਦ ਦਾ ਹੇਤ ਰੱਖੇਗਾ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆ ਸਾਚਾ ਨਾਮ ਮੇਰਾ ਆਧਾਰ। ਜੋ ਪਿਆਰ ਕਰਨਾ ਹੈ ਟੱਬਰ ਨਾ ਨਹੀਂ ਕਰਨਾ, ਕੁਟੰਬ ਨਾ ਨਹੀਂ ਕਰਨਾ, ਉਹ ਗੁਰੂ ਦੀ ਦੇਹ ਨਾਮ ਨਹੀਂ ਕਰਨਾ। ਮਹਾਰਾਜ ਕਹਿੰਦੇ ਸ਼ਬਦ ਨਾਲ ਪਿਆਰ ਕਰਨਾ। ਸ਼ਬਦ ਕੀ ਹੈ ਇਹਦੇ ਅੱਗੇ ਦੱਸਿਆ ਮਹਾਰਾਜ ਨੇ, ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ, ਨਾਲ ਸ਼ਬਦ ਦੱਸ ਵੀ ਗਏ ਇੱਥੇ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ। ਸ਼ਬਦ ਆਨੰਦ ਜੋ ਬਾਣੀ ਹੈ ਇਹਦੇ 'ਚ ਮਹਾਰਾਜ ਇੱਕ ਬੜਾ ਸਪਸ਼ਟ ਜਿਹਾ ਬ੍ਰਹਮ ਗਿਆਨ ਦਿੰਦੇ ਨੇ। ਕੁਰਬਾਨ ਕੀਤਾ ਗੁਰੂ ਵਿੱਟੋਂ, ਇੱਥੇ ਗੁਰੂ ਦੀ ਦੇਹ ਨਹੀਂ ਹੈ। ਗੁਰੂ ਨਾਨਕ ਵੇਲੇ ਵੀ ਦੇਹ ਨੂੰ ਗੁਰੂ ਨਹੀਂ ਮੰਨਿਆ ਗਿਆ, ਸ਼ਬਦ ਗੁਰੂ ਹੈ, ਸੁਰਤ ਧੁਨ ਚੇਲਾ। ਤੋ ਗੁਰੂ ਮਹੱਲਾ ਤੀਜਾ ਕਹਿ ਰਿਹਾ ਕਿ ਕੁਰਬਾਨ ਕੀਤਾ ਗੁਰੂ ਜੋ ਸ਼ਬਦ ਹੈ। ਪੂਰਾ ਪੰਜ ਪਿਆਰੇ ਛੱਟੇ ਮਾਰ ਕੇ ਦਿੰਦੇ ਨੇ, ਬੁਲਾਉਂਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ। ਗੁਪਤ ਤੌਰ 'ਤੇ ਬੜੇ ਅਦਬ ਦੇ ਤੌਰ 'ਤੇ ਜੋ ਵਿੱਚੇ ਛਪਾ ਕੇ ਰੱਖਿਆ, ਜਿੱਦਾਂ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਇਹ ਜੋ ਗੁਰੂ ਨਾਨਕ ਦੇ ਘਰ ਦਾ ਸ਼ਬਦ ਹੈ ਜਿਹੜਾ ਜਪਣਾ ਹੈ, ਬੜਾ ਸਤਿਕਾਰ ਨਾਲ ਲੁਕੋ ਕੇ ਰੱਖਿਆ ਤਾਂ ਕਿ ਖੋਜੀਆਂ ਨੂੰ ਮਿਲ ਸਕੇ। ਬਾਕੀ ਬਿਨਾਂ ਗਾਹਕ ਗੁਣ ਵੇਚੀਏ ਨਾ ਤਾਂ ਗੁਣ ਸਹਿਗ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਪਕਾਏ। ਗੁਰੂ ਮਹਾਰਾਜ ਦੀ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਇਹ ਮਰਿਆਦਾ ਹੈ। ਇਹ ਸ਼ਬਦ ਆਮ ਪ੍ਰਗਟ ਨਹੀਂ ਕੀਤਾ, ਜਿਨ੍ਹਾਂ ਦੇ ਮਸਤਕ 'ਚ ਭਾਗ ਹੈ ਉਹਨਾਂ ਨੂੰ ਮਿਲ ਜਾਣਾ ਹੈ। ਸੋ ਸ਼ਬਦ ਉੱਥੇ ਇਸ 'ਚ ਸਾਚਾ ਨਾਮ ਮੇਰਾ ਆਧਾਰੋ, ਮੇਰਾ ਨਾਮ ਆਧਾਰ ਕਿੱਦਾਂ ਬਣਿਆ? ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ। ਮੈਂ ਜੋ ਇਹ ਸ਼ਬਦ ਜਪਿਆ ਇਹਦੀ ਜਪਣ ਨਾਲ ਫਿਰ ਇਹਦੀ ਸਾਰੀਆਂ ਕਰਾਮਾਤ ਹੋਈਆਂ। ਇਸੇ ਕਰਕੇ ਅਖੀਰ 'ਤੇ ਕਹਿੰਦੇ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ। ਜਿਸ ਜਿਸ ਗੁਰਸਿੱਖ ਨਾਲ ਇਸ ਜੀਵਨ ਵਿੱਚ ਬਾਬੇ ਨਾਨਕ ਦਾ ਸਿੱਖ ਬਣ ਕੇ ਜੇ ਸ਼ਬਦ ਨਾਲ ਪਿਆਰ ਕੀਤਾ, ਬਾਕੀ ਦੁਨੀਆਂ ਦੇ ਪਿਆਰ ਛੱਡੇ ਆ, ਉਹ ਨਰਕ ਨਹੀਂ ਜਾਏਗਾ। ਕਿਉਂਕਿ ਮਹਾਰਾਜ ਦੀ ਅਖੀਰਲੀ ਲਾਈਨ ਕਹਿ ਰਹੀ ਹੈ ਸੇ ਪਾ ਦੋਏ ਨਰਕ ਨਾ ਪਾਈਐ ਦਰਸ਼ਨ ਕਰਕੇ, ਸ਼ਬਦ ਦੇ ਦਰਸ਼ਨ ਕਰਕੇ ਵਿਚਾਰ ਹੋ ਸਕਦੀ ਹੈ। ਜੇ ਰਾਰੇ ਦੇ ਪੈਰ ਨੂੰ ਔਂਕੜ ਲਾਇਆ ਇੱਥੇ ਮਹਾਰਾਜ ਨਾ, ਉੱਦਾਂ ਗੁਰ ਨਹੀਂ ਲਿਖਿਆ, ਉਹਦਾ ਮਤਲਬ ਇਹਦੇ 'ਤੇ ਸਟਰੈਸ ਦਿੱਤੀ ਹੈ। ਇਸ ਕਰਕੇ ਬਾਣੀ ਦੇ ਦਰਸ਼ਨ, ਇਹ ਸ਼ਬਦ ਦੇ ਸਾਰੀ ਵਿਚਾਰ ਤਦੇ ਹੋ ਸਕੀ ਜਦੋਂ ਅਸੀਂ ਮਹਾਰਾਜ ਦੀ ਬਾਣੀ ਦੇ ਦਰਸ਼ਨ ਕਰਾਂਗੇ, ਦੇਖਾਂਗੇ ਧਿਆਨ ਨਾਲ ਵੀ ਮਹਾਰਾਜ ਨੇ ਸਿਹਾਰੀਆਂ ਬਿਹਾਰੀਆਂ ਔਂਕੜੇ ਕਿਉਂ ਲਾਏ, ਗੱਲ ਕੀ ਹੈ ਕਿ ਗੁਰ ਰੱਖਣ ਵਾਲਾ ਹੇਤ ਗੁਰੂ ਜਿਹੜਾ ਗੁਰ ਹੈ ਇੱਥੇ ਸ਼ਬਦ ਹੈ। ਇਸੇ ਕਰਕੇ ਰਾਰੇ ਦੇ ਪੈਰ ਨੂੰ ਔਂਕੜ ਹੈ ਅਤੇ ਗੁਰ ਰੱਖਣ ਵਾਲਾ ਹੇਤ। ਲੇਕਿਨ ਇਹ ਸਾਰਾ ਸੰਸਾਰ ਹੀ ਜਿਹੜਾ ਹੈ ਇਹਨੂੰ ਇੱਕ ਰੋਗ ਚਿਮੜਿਆ ਹੇਤ ਦਾ। ਇਹ ਸਾਰਾ ਸੰਸਾਰ ਗੁਰ ਨਾ ਸ਼ਬਦ ਨਾ ਹੇਤ ਨਹੀਂ ਕਰੇਗਾ। ਸਾਰੇ ਸੰਸਾਰ ਦਾ ਹੇਤ ਕਿੱਧਰ ਹੈ? ਆਓ ਆਪਾਂ ਮਹੱਲੇ ਪੰਜਵੇਂ ਦਾ ਸ਼ਬਦ ਲਈਏ ਜਿੱਥੇ ਹੇਤ ਕਲੀਅਰ ਕੀਤਾ ਵੀ ਜੇ ਤਾਂ ਹੇਤ ਸ਼ਬਦ ਨਾ ਪੈ ਗਿਆ ਇਸ ਜ਼ਿੰਦਗੀ 'ਚ ਤਦ ਤਾਂ ਨਰਕਾਂ 'ਚ ਨਹੀਂ ਜਾਏਗਾ। ਜੇ ਨਹੀਂ, ਨਰਕ ਹੈ, ਜਮਦੂਤ ਹੈ, ਅੱਗਾ ਹੈ, ਮੌਤ ਜਿਸ ਵੇਲੇ ਆਉਂਦੀ। ਮਹਾਰਾਜ ਨੇ ਸਪਸ਼ਟ ਇਸ ਸ਼ਬਦ 'ਚ ਨਿਕਲਿਆ ਕਿੱਦਾਂ ਜਮਦੂਤ ਲਿਜਾਂਦੀ ਜਿੰਦ ਨੂੰ, ਕੀ ਹਾਲਤ ਹੁੰਦੀ ਹੈ। ਅਸੀਂ ਸ਼ਬਦ ਦਾ ਭੈ ਖਾ ਕੇ ਤੇ ਭੈ ਬਿਨ ਲਾਗ ਨਾ ਲੱਗੀ ਨਾ ਮਨ ਨਿਰਮਲ ਹੋਏ। ਬੰਦਾ ਭਗਤੀ ਨਹੀਂ ਕਰ ਸਕਦਾ, ਭਜਨ ਨਹੀਂ ਕਰੇਗਾ, ਜਿਨ ਮਨ ਪਾਓ ਤਿਨਾ ਮਨੇ ਪਾਓ। ਇਸੇ ਕਰਕੇ ਜਿਹਨਾਂ ਦੇ ਮਨ ਦੇ ਵਿੱਚ ਪਹਿਲਾਂ ਭੈ ਆਏਗਾ, ਇਸੇ ਕਰਕੇ ਅੱਜ ਕੱਲ੍ਹ ਅਸੀਂ ਸਾਰੀਆਂ ਬੈਠਕਾਂ 'ਚ ਭੈ ਦੇ ਸ਼ਬਦ ਲੈ ਰਹੇ ਹਾਂ ਤਾਂ ਕਿ ਗੁਰੂ ਮਹਾਰਾਜ ਦੀ ਭਗਤੀ ਵੱਲ ਲੱਗ ਸਕੀਏ। ਮਨ ਭੈ ਜਾਏ, ਜਿਨ ਮਨ ਭੈ ਪਾਓ ਤਿਨਾ ਮਨੇ ਪਾਓ, ਤਾਂ ਕਿ ਪੌੜੀਆਂ ਨਾ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਏ। ਇਸ ਕਰਕੇ ਨਰਕਾਂ 'ਚੋਂ ਛੁੱਟਣ ਦਾ ਤਰੀਕਾ ਦੱਸੇ ਆ, ਉਹ ਹੈ ਮਨ ਨੂੰ ਭੈ 'ਚ ਲਿਆਈਏ। ਭੈ ਆਏਗਾ ਫਿਰ ਨਾਮ ਜਪਣ ਨੂੰ ਉੱਦਮ ਕਰੇਗਾ, ਅਤੇ ਡਰ ਕੇ ਜਿਨ ਚੱਕਰ ਭੈ ਨਹੀਂ ਹੈ, ਇਹਦੇ ਬਗੈਰ ਰਾਗ ਨਹੀਂ ਲੱਗਣੀ ਨਾ ਮਨ ਹੀ ਨਿਰਮਲ ਹੋਣਾ। ਇਸ ਕਰਕੇ ਇਸੇ ਕਰਕੇ ਸਾਰੀਆਂ ਬੈਠਕਾਂ 'ਚ ਅਸੀਂ ਮਹਾਰਾਜ ਦੇ ਮਹੱਲੇ ਪਹਿਲੇ ਦੇ ਸਾਰਿਆਂ ਦੇ ਸਪਸ਼ਟ ਜੋ ਗੁਰੂ ਗ੍ਰੰਥ ਸਾਹਿਬ ਦੇ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹਨਾਂ ਰਾਹੀਂ ਆਪਾਂ ਸਾਰਿਆਂ ਨੇ ਮਿਲ ਕੇ ਸ਼ਬਦ ਦਾ ਭੈ ਖਾਣਾ ਹੈ। ਤੋ ਜਿਹੜਾ ਰੋਗ ਸਾਰੇ ਸੰਸਾਰ ਨੂੰ ਲੱਗਾ ਉਹ ਸ਼ਬਦ ਦਾ ਹੇਤ ਨਹੀਂ ਹੈ, ਉਹ ਕੋਈ ਰੋਗ ਹੋਰ ਹੀ ਹੈ। ਆਓ ਮਹੱਲੇ ਪੰਜਵੇਂ ਦਾ ਸ਼ਬਦ ਨਹੀਂ ਹੈ। ਅਭਿਆਸ ਕਰਨਾ ਨਹੀਂ ਸਮਝੇਗਾ, ਉਹ ਪਹਿਲਾਂ ਆਪਣੇ ਹੋਰ ਜ਼ਰੂਰੀ ਕੰਮ ਕਰੇਗਾ, ਕਿਉਂਕਿ ਉਹਦਾ ਅੰਦਰਲਾ ਹੇਤ ਹੋਰ ਥਾਂ। ਇਸੇ ਕਰਕੇ ਉਹ ਨਰਕਾਂ ਤੋਂ ਬਚ ਨਹੀਂ ਸਕਦਾ ਜਿਨ ਚ ਕਰਕੇ ਗੁਰੂ ਵੱਲ ਹੇਤ ਨਾ ਸਭ ਦਲ ਹੋ ਜਾਏ। ਹੇਤ ਪਿੱਛੇ ਵੀ ਬੈਠਕ 'ਚ ਅਸੀਂ ਦੱਸ ਆਏ, ਰਜੋ ਤਮੋ ਅਤੇ ਸਤੋ ਗੁਣ ਹੁੰਦੇ ਇਨਸਾਨ ਦੇ ਵਿੱਚ। ਸਤੋ ਗੁਣ ਵਾਲਾ ਬਹੁਤ ਹੀ ਅੱਛਾ ਬੰਦਾ ਹੁੰਦਾ, ਤਮੋ ਗੁਣ ਵਾਲਾ ਅਤੇ ਰਜੋ ਗੁਣ ਵਾਲਾ ਇਹ ਜ਼ਰਾ ਨੀਵੇਂ ਗੁਣ ਹੈ। ਬੜੀ ਸਿੱਧੀ ਜਿਹੀ ਮਿਸਾਲ ਨਾਲ ਜੇ ਰਜੋ ਤਮੋ ਸਤੋ ਸਮਝਣਾ, ਅੱਗੇ ਵੀ ਅਸੀਂ ਸਮਝਾਇਆ ਵੀ ਇੱਕ ਬੰਦਾ ਬਾਹਰੋਂ ਕੇਲੇ ਖਰੀਦਦਾ, ਉਹ ਸਾਰੇ ਆਪ ਹੀ ਖਾਇਆ ਹੁੰਦਾ, ਕਹਿੰਦਾ ਚਲੋ ਨਿਆਣਿਆਂ ਨੇ ਕੀ ਲਿਆਉਣੇ ਹੈ, ਪਹਿਲਾਂ ਆਪਣਾ ਢਿੱਡ ਭਰੀਏ। ਇਹ ਹੈ ਸਭ ਤੋਂ ਭੈੜਾ ਇਨਸਾਨ, ਇਹਨੂੰ ਇਹਨੂੰ ਰਜੋ ਗੁਣ 'ਚ ਕਿਹਾ, ਫਿਰ ਤਮੋ ਗੁਣ, ਫਿਰ ਗਾਂ ਸਤੋ ਗੁਣ ਹੈ ਉਹ ਦੂਸਰਾ ਹੈ। ਉਹ ਕਹਿੰਦਾ ਨਹੀਂ ਆਪ ਭੁੱਖੇ ਰਹਿ ਜਾਂਦੇ ਹਾਂ, ਚਲੋ ਬੱਚਿਆਂ ਨਹੀਂ ਲੈ ਜਾਂਦੇ। ਤੀਸਰਾ ਬੰਦਾ ਹੁੰਦਾ ਕਹਿੰਦੇ ਆਪਣੇ ਬੱਚਿਆਂ ਨੂੰ ਤਾਂ ਕੀ ਹੈ, ਅਤੇ ਖਾਂਦੇ ਪੀਂਦੇ ਰਹਿੰਦੇ ਨਾਲ ਦੇ ਗੁਆਂਢੀ ਗਰੀਬ ਬੱਚੇ ਇਹਨਾਂ ਨੂੰ ਖਿਲਾ ਦਿੰਦੇ, ਸਭ ਤੋਂ ਉੱਤਮ। ਸੋ ਰਜੋ ਤਮੋ ਅਤੇ ਸਤੋ ਗੁਣ ਹੀ ਹਰ ਵੇਲੇ ਨਾਲ ਚੱਲਦੇ ਨੇ। ਇਸ ਕਰਕੇ ਇਹਦੇ ਰੋਗਾਂ ਵੀ ਦੇਖਣ ਜਾਂ ਨਾਮ ਜਪਣ ਵਾਲਾ ਅਭਿਆਸੀ ਹੈ ਉਹ ਇਹਨਾਂ ਤਿੰਨਾਂ ਰੋਗਾਂ ਤੋਂ ਉੱਥੇ ਉੱਠ ਜਾਂਦੇ। ਹੈ ਇਹ ਵੀ ਰੋਗ ਹੀ ਹੈ, ਕਿਉਂਕਿ ਜਿਹੜੇ ਦੇਸ਼ ਦੀ ਸੇਵਾ ਕਰਦੇ ਉਹ ਸਤੋ ਗੁਣ 'ਚ ਫਿਰਦੇ ਆ। ਸਾਇੰਟਿਸਟ ਜਿੰਨੀਆਂ ਕਾਢਾਂ ਕੱਢਦੇ ਨਿਊਟਨ ਵਰਗੇ, ਸਟੀਫਨ ਵਰਗੇ, ਉਹ ਦੁਨੀਆਂ ਦਾ ਭਲਾ ਕਰਦੇ, ਪਰ ਉਹ ਵੀ ਰੋਗ 'ਚ ਹੀ ਹੁੰਦੇ ਆ। ਇਹ ਤੋਂ ਉੱਤੇ ਤਿੰਨਾਂ ਤਰੈ ਗੁਣ 'ਤੇ ਉੱਤੇ ਜਿਹੜਾ ਹੈ ਨਾ ਉਹ ਮਾਇਆ ਤੋਂ ਉੱਤੇ ਉੱਠ ਜਾਂਦਾ, ਉਹ ਫਿਰ ਗੁਰੂ ਨਾਨਕ ਦਾ ਰਾਸਤਾ ਉੱਥੋਂ ਹਲੀ ਸ਼ੁਰੂ ਹੁੰਦਾ। ਇਸ ਕਰਕੇ ਤਰੈ ਗੁਣ ਦੇ ਵਿੱਚ ਹੀ ਸਾਰਾ ਸੰਸਾਰ, ਇਹ ਵੀ ਰੋਗ ਹੈ। ਬਿਨ ਸਤ ਗੁਰ ਰੋਗ ਕਤੇ ਨਾ ਜਾਵੇ। ਬਾਂਦਰੀ ਤੇ ਬਾਂਦਰੀ ਦੇ ਬੱਚੇ ਦਾ ਹੇਠ ਦੇਖਿਆ, ਕਹਿੰਦੇ ਆ ਵੀ ਬਾਂਦਰੀ ਦਾ ਬੱਚਾ ਜਦੋਂ ਮਰ ਜਾਂਦਾ ਹੈ ਉਹ ਬਾਂਦਰੀ ਆਪਣੇ ਹਿੱਕ ਨਾਲ ਲਾ ਛੱਡਦੀ ਹੈ ਜਦ ਤੱਕ ਕਿ ਉਹਦੀਆਂ ਹੱਡੀਆਂ ਨਾ ਖਿੜ ਜਾਣ। ਬਾਂਦਰੀ ਨੂੰ ਬਾਂਦਰੀ ਦੇ ਬੱਚੇ ਦਾ ਇੰਨਾ ਹੇਤ ਹੁੰਦਾ, ਉਹ ਮਰੇ ਬੱਚੇ ਨੂੰ ਵੀ ਛਾਤੀ ਨਾਲ ਲਾਈ ਫਿਰਦੀ, ਦਰਖਤਾਂ 'ਤੇ ਤੁਰੀ ਫਿਰਦੀ ਜਦ ਤੱਕ ਕਿ ਉਹਦੀਆਂ ਹੱਡੀਆਂ ਨਾ ਗਿਰ ਜਾਣ। ਇਹ ਜੂਨੀਆਂ 'ਚ ਪੈਣ ਦੀਆਂ ਨਿਸ਼ਾਨੀਆਂ ਹੈ। ਉਹ ਪਿਛਲੀ ਜੂਨਾਂ 'ਚ ਇਨਸਾਨ ਵੇਲੇ ਖਰੇ ਉਹਨੇ ਕਿੰਨਾ ਹੇਤ ਕੀਤਾ ਸੀ, ਉਹਨੂੰ ਫਿਰ ਇਹ ਜੂਨ ਮਿਲਦੀ ਹੈ। ਇਹੋ ਜੀ ਗੁਰਬਾਣੀ ਦੱਸ ਰਹੀ ਹੈ।
Rock.
शब्द ले रहे हैं पैरों महला पंजमा जो जो दिसे सो सो रोगी। इंसान नू हमे दा रोग है, हाथी नू काम दा रोग है। जंगल च हाथी फड़न दा तरीका इको एक है, टोआ पट लेंदे ने डूंगा सारा, उदे ते मसनूई जी आर्टिफिशियल छत पा देंदे ने, छोटे छोटे काने पत्ते रख के उदे उत्ते एक तलबूत बना के हथनी दे जिसम जिड्डा कागजां दा उत्थे खड़ा कर दे। हाथी नूं क्योंकि रोग है काम दा, वो सैक्स दे विच मस्त होया जदों आउंदा लागे टोए दे हाथीनी दे लागे उस टोए च डिग पैंदा, उत्थे उहनूं हाथी नूं फिर कई दिन भुखा रखदे ने। जदों अंदर बस होना शुरू हो जांदा फिर उहनूं बाहर कढ़दे, फिर उहनूं आ दुनिया दे विच लिया के सारी उम्र फिर आम लोग डंड जिन्ने जानवर है बाकी डंडे ने चलते हैं, इहदे सिर ते एक सूए वाला अंकस हुंदा जदों वो मारदे है ते तां हाथी चलदा, उहदे फिर जख्म हो जांदे है सिर च, वो लहू निकलदा जख्म हुंदे, पर ड्राइवर जिहड़ा हाथी दा हुंदा महाबत उहनूं अंकस मार के चलाउंदा है। सीस सहयो सारी उम्र फिर उहनूं वो अंकस सहना पैंदा क्योंकि इहदे च एक रोग है, इह उस वेले फड़िया जांदा इसे नाल। मैगल कहिंदे हाथी नूं कामे रोग मैगल बस की ਕਿਹਨੂੰ ਹੈ? ਅੱਖਾਂ ਦਾ ਰੋਗ ਪਤੰਗੇ ਨੂੰ ਹੈ। ਜਿਹੜਾ ਪਤੰਗਾ ਹੁੰਦਾ ਉਹ ਉੜਦਾ ਖੰਭ ਲੱਗੇ ਹੁੰਦੇ, ਅੱਜ ਕੱਲ੍ਹ ਖਾਸ ਕਰਕੇ ਬਰਸਾਤ ਦੇ ਦਿਨਾਂ 'ਚ ਜਦੋਂ ਕਹਿੰਦੇ ਨੇ ਕੀੜੀਆਂ ਨੂੰ ਵੀ ਖੰਭ ਲੱਗ ਜਾਂਦੇ, ਉਹ ਫਿਰ ਲਾਈਟਾਂ ਭੱਜਦੀਆਂ, ਭਵੱਕੜ ਜਿਹਨੂੰ ਕਹਿੰਦੇ, ਉਹ ਭਵੱਕੜ ਉੱਡ ਉੱਡ ਕੇ ਲਾਈਟ ਨੂੰ ਪੈਂਦੀ, ਉਹਨਾਂ ਨੂੰ ਰੋਗ ਹੈ ਲਾਈਟ ਦੇ ਅਤੇ ਉੱਥੇ ਹੀ ਮਰਦੇ ਜਾਂਦੇ। ਇਸ ਕਰਕੇ ਦ੍ਰਿਸ਼ਟ ਰੋਗ ਪੱਚ ਮੋਏ ਪਤੰਗਾ, ਦ੍ਰਿਸ਼ਟ ਰੋਗ ਪੱਚ ਸ਼ਿਕਾਰੀ ਜੰਗਲ ਦੇ ਵਿੱਚ ਇੱਕ ਘੜਾ ਕੱਚਾ ਲੈ ਕੇ ਉਹਦੇ 'ਤੇ ਇੱਕ ਤੰਦ ਬੰਨ ਦਿੰਦੇ ਮੂੰਹ ਦੇ ਉੱਤੇ, ਅਤੇ ਇੱਕ ਸ਼ਿਕਾਰੀ ਬੂਟੇ ਦੇ ਉਹਲੇ ਉਹ ਘੜੇ ਦੇ ਉਸ ਤੰਦ ਦੇ ਉੱਤੇ ਚਿੱਪੀ ਮਾਰਦਾ ਰਹਿੰਦਾ ਜਿੱਦਾਂ ਬੈਂਜੋ ਵਜਾਈਦਾ। ਉਹ ਚਿੱਪੀ ਨੂੰ ਗੰਡੇ ਹਾੜੀ ਦੀ ਆਵਾਜ਼ ਜਦੋਂ ਉਹ ਗੂੰਜ ਘੜੇ ਦੀ ਪੈਂਦੀ ਹੈ, ਐਸੀ ਸੋਹਣੀ ਉਹ ਜੰਗਲ 'ਚ ਫੈਲਦੀ ਹੈ। ਇਹ ਜਿਹੜਾ ਹਰਨ ਹੁੰਦਾ ਇਹਨੂੰ ਬਿਮਾਰੀ ਹੁੰਦੀ, ਉਹ ਭਾਵੇਂ ਸਾਹਮਣੇ ਸ਼ਿਕਾਰੀ ਬੈਠਾ ਨਾਲ ਦਾ ਸਾਥੀ ਸ਼ਿਕਾਰ ਜਿਹੜਾ ਦੂਸਰਾ ਸਾਥੀ ਹੁੰਦਾ ਉਹ ਘੜੇ ਦੇ ਲਾਗੇ ਹੀ ਤੀਰ ਕਮਾਨ ਲੈ ਕੇ ਬੈਠਾ ਹੁੰਦਾ, ਕਿਉਂਕਿ ਹਰਨ ਸਿੱਧਾ ਘੜੇ ਵੱਲ ਆਉਣਾ ਉਸ ਆਵਾਜ਼ ਹੈ। ਉਹ ਚਿੱਪੀ ਮਾਰ ਕੇ ਆਵਾਜ਼ ਪੈਦਾ ਕਰਦਾ, ਹਾਥੀ ਜੋ ਹਰਨ ਹੁੰਦਾ ਉਹ ਰਹਿ ਨਹੀਂ ਸਕਦਾ ਉਸ ਨਾਦ ਤੋਂ, ਸਨਮੁਖ ਸਾਹਿਬਾਨ ਸਨਮੁਖ ਸਾਹਿਬਾਨ ਹੇ ਮਿਰਗ ਅਰਪੇ ਮਨ ਤਨ ਪ੍ਰਾਨ ਹੇ ਉਹ ਵੇਦਿਓ ਸਹਿਜ ਸਰੋਤ। ਗੁਰਬਾਣੀ ਹੈ, ਮਹਾਰਾਜ ਦੀ ਬਾਣੀ ਲਿਖਦੀ ਕਿ ਉਹ ਰਹਿ ਨਹੀਂ ਸਕਦਾ ਉਸ ਛਾਤੀ 'ਚ ਸਨਮੁਖ ਸਾਹਮਣੇ, ਬਾਣ ਤਾਂ ਖਾ ਲੈਂਦਾ ਲੇਕਿਨ ਉਹ ਗੰਡਾ ਹੇੜੀ ਦੀ ਆਵਾਜ਼ ਸੁਣਨ ਨਹੀਂ ਛੱਡ ਦਿੰਦਾ, ਉਹ ਬੇਦੇ ਉਹ ਸਹਿਜ ਸਰੋਤ। ਸੋ ਹਰਨ ਨੂੰ ਜਿਹੜਾ ਰੋਗ ਆ ਉਹਨੂੰ ਕੰਨਾਂ ਦਾ ਰੋਗ ਹੈ। ਆਹ